ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਛੇਵਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਅਜਾਏ। ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਹਰ ਕੀ ਅਕਥ ਕਥਾ ਸੁਨੋ ਜਨ ਭਾਈ, ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਰਹਾਉ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ। ਜਨ ਨਾਨਕ ਤਿਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਜਿਤਨੇ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ। ਜਨ ਨਾਨਕ ਤਿਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੇਓ, ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਾਹਿਬ ਦੀ ਪਾਵਨ ਬਾਣੀ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ, ਸੁਭਾਗ ਬਖਸ਼ਿਆ, ਨਿਤਾ ਪ੍ਰਤੀ ਬਣੀ ਹੋਈ ਮਰਿਆਦਾ ਅਨੁਸਾਰ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਤੋਂ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਸਾਨੂੰ ਰਲ ਮਿਲ ਕੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਨੇ ਅੱਜ ਦਾ ਮੁੱਖ ਵਾਕ ਸਿੰਘ ਸਾਹਿਬ ਜੀ ਤੋਂ ਸਰਵਣ ਕੀਤਾ ਹੈ, ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸੂਹੀ ਰਾਗ ਅੰਦਰ ਬਖਸ਼ਿਸ਼ ਪੈ ਕਰਦੇ ਨੇ। ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 733 ਤੇ ਇਹ ਸਭਾਏਮਾਨ ਹੈ। ਗੁਰੂ ਸਵਾਰਿਓ, ਇਸ ਮੁਬਾਰਕ ਹੁਕਮ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਰਹਾਉ ਦੀ ਪੰਕਤੀ ਹੈ ਨਾ, ਜੋ ਸਾਰੇ ਸ਼ਬਦ ਦਾ ਮੂਲ ਭਾਵ ਹੈ, ਉਸ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ। ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਤੂੰ ਕਰਨਾ ਕੀ ਹੈ? ਅਗਰ ਤੂੰ ਇਸ ਜੀਵਨ ਵਿੱਚ ਆ ਕੇ ਤੇ ਸਫਲਤਾ ਚਾਹੁੰਦਾ ਤੇ ਫਿਰ ਇੱਕ ਕੰਮ ਕਰ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁੱਖ ਭੁੱਖ ਸਭ ਲੈ ਜਾਏ। ਕਹਿੰਦੇ ਨੇ ਬਸ ਇੱਕ ਕੰਮ ਕਰ ਲੈ, ਤੂੰ ਉਸ ਮਾਲਕ ਦੀ ਸਿਫਤ ਸਲਾਹ ਸੁਣ, ਤੂੰ ਉਹਦੀ ਸਿਫਤ ਸਲਾਹ ਕਰਿਆ ਕਰ, ਉਹਦੀ ਸਿਫਤ ਸਲਾਹ ਸੁਣਿਆ ਕਰ, ਕਿਸੇ ਤਰ੍ਹਾਂ ਦਾ ਵੀ ਦੁੱਖ ਕਿਸੇ ਤਰ੍ਹਾਂ ਦਾ ਵੀ ਸਹਿਮ ਤੇਰੇ ਅੰਦਰ ਨਹੀਂ ਰਹੇਗਾ, ਸਾਰੇ ਤੇਰੇ ਦੁੱਖ ਮਿਟ ਜਾਣਗੇ। ਕਿਉਂ? ਕਿਉਂਕਿ ਬੰਦੇ ਦੇ ਅੰਦਰ ਇੱਕ ਸਹਿਮ ਹੈ, ਕਾਹਦਾ? ਮੌਤ ਦਾ। ਬੰਦੇ ਦੇ ਅੰਦਰ ਇੱਕ ਸਹਿਮ ਹੈ ਕਿ ਜੋ ਮੈਂ ਚਾਹਨਾ ਉਹ ਹੋਣਾ ਚਾਹੀਦਾ, ਕਿਤੇ ਐਸਾ ਨਾ ਹੋਵੇ ਕਿ ਨਾ ਹੋਵੇ। ਅੰਦਰ ਸਹਿਮ ਪੈਦਾ ਹੋ ਗਿਆ, ਅੰਦਰ ਡਰ ਪੈਦਾ ਹੋ ਗਿਆ। ਪਰ ਪਿਆਰਿਆ, ਜਿਸ ਦਿਨ ਤੂੰ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜ ਗਿਆ ਨਾ, ਉਸ ਦਿਨ ਤੈਨੂੰ ਇਸ ਗੱਲ ਦਾ ਇਲਮ ਹੋ ਜਾਏਗਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤੋ ਪਾਇਨ ਤਿਨਾ ਵੀ ਰੋਜੀ ਦੇ। ਤੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਰਹੇਗਾ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਦੋਂ ਤੈਨੂੰ ਇਸ ਗੱਲ ਦਾ ਪਤਾ ਲੱਗ ਗਿਆ, ਤੇਰੇ ਅੰਦਰ ਦਾ ਸਹਿਮ ਮਿਟ ਜਾਏਗਾ, ਤੇਰੇ ਅੰਦਰ ਦੇ ਦੁੱਖ ਮਿਟ ਜਾਣਗੇ, ਤੇਰੇ ਅੰਦਰ ਦਾ ਕਲੇਸ਼ ਮਿਟ ਜਾਏਗਾ, ਪਰ ਤੂੰ ਉਹਦੀ ਸਿਫਤ ਸਲਾਹ ਵਿੱਚ ਜੁੜ। ਪਰ ਜਦੋਂ ਮਨੁੱਖ ਉਹਦੀ ਸਿਫਤ ਸਲਾਹ ਨਾਲੋਂ ਟੁੱਟਦਾ, ਔਰ ਤੋੜਨ ਦਾ ਕਾਰਨ ਕੀ ਹੈ? ਦੇਖੋ, ਆਪਾਂ ਪੜ੍ਹਨੇ ਆ ਕਿ ਰਾਜ, ਮਾਲ, ਜੋ ਰੂਪ, ਜਾਤ, ਜੋਬਨ, ਪੰਜੇ ਠੱਗ। ਰਾਜ, ਮਾਲ, ਰੂਪ, ਜਾਤ ਤੇ ਜੋਬਨ, ਇਹ ਪੰਜ ਐਸੇ ਠੱਗ ਨੇ ਜਿਹੜੇ ਬੰਦੇ ਨੂੰ ਠੱਗਦੇ ਨੇ, ਔਰ ਇਹ ਪਰਮਾਤਮਾ ਨਾਲੋਂ ਦੂਰ ਕਰਦੇ ਨੇ, ਉਹਦੀ ਸਿਫਤ ਸਲਾਹ ਦੇ ਨੇੜੇ ਨਹੀਂ ਜਾਣ ਦਿੰਦੇ, ਉਹਦੇ ਨਾਲੋਂ ਦੂਰ ਕਰ ਦਿੰਦੇ ਨੇ। ਔਰ ਬੰਦਾ ਵਿਚਾਰਾ ਜਿਹੜਾ ਸੰਸਾਰ ਵਿੱਚ ਆ ਕੇ ਠੱਗਿਆ ਜਾਂਦਾ। ਇੰਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਕਹਿੰਦੇ ਨੇ ਇਹਨਾਂ ਠੱਗਾਂ ਨੇ ਤੇ ਸਾਰੇ ਸੰਸਾਰ ਨੂੰ ਠੱਗ ਲਿਆ, ਪਰਮਾਤਮਾ ਨਾਲੋਂ ਤੋੜ ਦਿੱਤਾ। ਬੰਦੇ ਦੇ ਅੰਦਰ ਇਸ ਗੱਲ ਦਾ ਬੜਾ ਮਾਣ ਹੋ ਗਿਆ ਕਿ ਮੈਂ, ਮੇਰੇ ਕੋਲ ਤਾਕਤ ਬੜੀ ਹੈ, ਮੇਰੇ ਕੋਲ ਰਾਜ ਭਾਗ ਹੈ। ਔਰ ਸੱਚ ਜਾਣਿਓ, ਜਿਹੜੇ ਰਾਜ ਭਾਗ ਹੈ ਨਾ, ਇਹ ਵੀ ਬੰਦੇ ਨੂੰ ਅੰਨਿਆ ਕਰ ਦਿੰਦਾ। ਜੇ ਕੋਈ ਵਿਰਲਾ ਹੀ ਏ ਜਿਹੜਾ ਉੱਚੀ ਪਦਵੀ ਤੇ ਬਹਿ ਕੇ ਫਿਰ ਵੀ ਨਿਮਰਤਾ ਵਿੱਚ ਰਹੇ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਕਹਿੰਦੇ ਨੇ ਤਾਣ ਕੋਲ ਹੋਵੇ ਤੇ ਫਿਰ ਵੀ ਨਿਤਾਣਾ ਬਣ ਕੇ ਰਵੇ, ਸਮਝੋ ਵੀ ਇਹਦੇ ਤੇ ਮਾਲਕ ਦੀ ਬਖਸ਼ਿਸ਼ ਹੈ। ਪਰ ਨਹੀਂ, ਤੇ ਬਹੁਤੀ ਵਾਰ ਜਦੋਂ ਬੰਦੇ ਕੋਲ ਤਾਕਤ ਆਉਂਦੀ ਏ, ਥੋੜਾ ਜਿਹਾ ਵੱਡਾ ਹੁੰਦਾ ਨਾ ਜੀ, ਤੇ ਉਹ ਦੂਜਿਆਂ ਨੂੰ ਫਿਰ ਕੁਝ ਨਹੀਂ ਜੇ ਸਮਝਦਾ। ਮਾਨਯੋਗ ਮਸਕੀਨ ਸਾਹਿਬ ਦਾਸ ਦੇ ਵਿਦਿਆ ਦਾਤਾ, ਉਹਨਾਂ ਨੂੰ ਇੱਕ ਵਾਰੀ ਇੱਕ ਗੁਰਮੁਖ ਪਿਆਰੇ ਨੇ ਇਹ ਸਵਾਲ ਕੀਤਾ ਸੀ। ਕਹਿਣ ਲੱਗੇ, ਗਿਆਨੀ ਜੀ, ਇਹ ਦੱਸੋ ਕਿ ਸਭ ਤੋਂ ਵੱਡਾ ਮਨੁੱਖ ਕਿਹੜਾ ਹੁੰਦਾ? ਤੇ ਬੜਾ ਪਿਆਰਾ ਉਹਨਾਂ ਜਵਾਬ ਦਿੱਤਾ। ਕਹਿਣ ਲੱਗੇ, ਪਿਆਰਿਆ, ਸਭ ਤੋਂ ਵੱਡਾ ਉਹ ਹੀ ਹੁੰਦਾ ਜਿਹਦੇ ਕੋਲ ਬਹਿ ਕੇ ਕੋਈ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ, ਉਹ ਸਭ ਤੋਂ ਵੱਡਾ ਸਮਝੋ। ਨਹੀਂ ਤੇ ਬੰਦੇ ਕੋਲ ਤਾਕਤ ਆ ਜਾਏ ਤੇ ਦੂਜਿਆਂ ਨੂੰ ਲਗਾ ਮਾਤਰਾ ਸਮਝੇਗਾ ਵੀ ਇਹ ਤੇ ਕੁਝ ਵੀ ਨਹੀਂ ਹੈ। ਐਸਾ ਇਹ ਪ੍ਰਭਾਵ ਹੈ ਤਾਕਤ ਦਾ। ਰਾਜ ਮਾਲ ਧਨ ਦੌਲਤ ਕੋਲ ਹੋਵੇ, ਰੂਪ ਕੋਲ ਹੋਵੇ, ਜਾਤ ਮੈਂ ਉੱਚੀ ਜਾਤ ਦਾ ਹਾਂ। ਔਰ ਸੱਚ ਜਾਣਿਓ ਸਾਡੇ ਤੇ ਦੇਸ਼ ਵਿੱਚ ਜਾਤ ਅਭਿਮਾਨੀਆਂ ਨੇ ਇੰਨੇ ਕੁ ਵਖਰੇਵੇਂ ਪਾ ਦਿੱਤੇ ਕਿ ਨੀਵੀਂ ਜਾਤ ਦਾ ਇਹ ਉੱਚੀ ਜਾਤ ਦਾ ਹੈ, ਇਹ ਰੱਬ ਦੇ ਨੇੜੇ ਹੈ, ਇਹ ਰੱਬ ਦੇ ਨੇੜੇ ਹੋ ਹੀ ਨਹੀਂ ਸਕਦਾ, ਐਸੇ ਬੜੇ ਭਰਮ ਭੁਲੇਖੇ ਪਾਏ। ਪਰ ਗੁਰੂ ਨਾਨਕ ਦਾ ਘਰ ਇੱਥੇ ਇਸ ਗੱਲ ਦੀ ਪ੍ਰੇਰਣਾ ਦਿੰਦਾ। ਬਾਬਾ ਫਰੀਦ ਜੀ ਦਾ ਆਪਾਂ ਇੱਕ ਬੜਾ ਪਿਆਰਾ ਸ਼ਬਦ ਪੜ੍ਹਨੇ ਆ, ਉਹਦੇ ਵਿੱਚ ਬਾਬਾ ਜੀ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ, ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਏ। ਕਹਿੰਦੇ ਨੇ ਇਸ ਮਨ ਨੂੰ ਮੈਦਾਨ ਕਰ। ਟੋਏ ਟਿੱਬੇ ਪਤਾ ਕਿੱਥੇ ਨੇ? ਸਾਡੇ ਮਨ ਵਿੱਚ, ਹੰਕਾਰ ਦੇ ਟੋਏ ਟਿੱਬੇ, ਹਉਮੈ ਦੇ ਟੋਏ ਟਿੱਬੇ, ਊਚ ਨੀਚ ਜਾਤ ਪਾਤ ਦੇ ਟੋਏ ਟਿੱਬੇ। ਤੇ ਆਪਾਂ ਸੰਸਾਰ ਵਿੱਚ ਵੇਖਦੇ ਹਾਂ ਕਿ ਜਿਹੜੀ ਜ਼ਮੀਨ ਟੋਇਆਂ ਟਿੱਬਿਆਂ ਵਾਲੀ ਹੋਵੇ, ਉਸ ਜ਼ਮੀਨ ਤੇ ਵਿੱਚ ਨਾ ਤੇ ਕੋਈ ਫਸਲ ਹੀ ਵਧੀਆ ਤਿਆਰ ਹੋ ਸਕਦੀ ਹੈ, ਉਸ ਜ਼ਮੀਨ ਦੇ ਵਿੱਚ ਤੁਰਨਾ ਵੀ ਬੜਾ ਕਠਿਨ ਹੈ ਜਿਹੜੀ ਟੋਇਆਂ ਟਿੱਬਿਆਂ ਵਾਲੀ ਜ਼ਮੀਨ ਹੈ। ਔਰ ਜਿੰਨੇ ਉੱਚੇ ਟੋਏ ਹੋਣ, ਉੱਚੀਆਂ ਉਚਾਣਾਂ ਹੋਣਗੀਆਂ, ਓਨੀਆਂ ਹੀ ਨਾਲ ਫਿਰ ਨਿਵਾਣਾ ਵੀ ਹੋਣਗੀਆਂ। ਤੁਸੀਂ ਵੇਖਦੇ ਹੋ ਪਹਾੜ ਦੀ ਚੋਟੀ ਜਿੰਨੀ ਉੱਚੀ ਹੋਵੇ, ਓਨੀ ਡੂੰਘੀ ਖੱਡ ਵੀ ਉਹਦੇ ਨਾਲ ਹੀ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਹਉਮੈ ਦਾ, ਜਾਤ ਬਰਾਦਰੀਆਂ ਦਾ ਹੰਕਾਰ ਆ ਗਿਆ, ਇੰਨੇ ਕੁ ਟੋਏ ਟਿੱਬੇ ਆ ਗਏ ਕਿ ਉਹਨਾਂ ਨੇ ਆਪ ਹੀ ਵੰਡ ਕਰ ਲਈ ਕਿ ਇਹ ਨੀਵੀਂ ਜਾਤ ਵਾਲਾ ਹੈ, ਇਹ ਉੱਚੀ ਜਾਤ ਵਾਲਾ ਹੈ। ਇਸ ਨੂੰ ਰੱਬ ਦਾ ਨਾਂ ਲੈਣ ਦਾ ਵੀ ਅਧਿਕਾਰ ਨਹੀਂ, ਐਸਾ ਨੀਚੀ ਨੀਵੀਂ ਜਾਤ ਵਾਲਾ ਹੈ। ਤਾਂ ਐਸੀ ਸੋਚ ਬਣ ਗਈ ਮਨੁੱਖ ਦੀ। ਪਰ ਬਾਬਾ ਜੀ ਕਹਿੰਦੇ ਨੇ, ਨਹੀਂ ਪਿਆਰਿਆ, ਜ਼ਮੀਨ ਉਹ ਹੀ ਚੰਗੀ ਏ ਜਿਹੜੀ ਬਰਾਬਰ ਹੋਵੇ, ਸਮਤਲ ਹੋਵੇ, ਉਹਦੇ ਵਿੱਚ ਹੀ ਕੁਝ ਪੈਦਾ ਹੋ ਸਕਦਾ। ਪਰ ਹੋਵੇਗਾ ਕਿਵੇਂ ਕਿ ਜਿਹੜੇ ਸਿਆਣੇ ਮਨੁੱਖ ਨੇ ਉਹ ਫਿਰ ਕੀ ਕਰਦੇ ਨੇ ਕਿ ਜਿਹੜੇ ਟਿੱਬੇ ਨੇ ਉਹਨਾਂ ਨੂੰ ਖਿੱਚ ਕੇ ਟੋਇਆਂ ਚ ਪਾ ਦਿੰਦੇ ਨੇ, ਤੇ ਜ਼ਮੀਨ ਜਿਹੜੀ ਉਹ ਪੱਧਰੀ ਹੋ ਜਾਂਦੀ ਹੈ। ਉਹਦੇ ਤੋਂ ਆਪਾਂ ਫੈਜ਼ਯਾਬ ਹੋ ਸਕਦੇ ਹਾਂ, ਫਸਲ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਗੁਰੂ ਸਵਾਰਿਓ, ਇਹ ਜਾਤ ਬਰਾਦਰੀਆਂ ਦੇ ਟੋਏ ਟਿੱਬੇ, ਇੱਥੇ ਹਰ ਚੀਜ਼ ਵੰਡੀ ਗਈ, ਹਰ ਚੀਜ਼ ਲਈ ਵਿੱਥਾਂ ਖੜੀਆਂ ਕੀਤੀਆਂ ਗਈਆਂ, ਧਰਮ ਦੇ ਨਾਂ ਤੇ ਵਿੱਥਾਂ ਖੜੀਆਂ ਕੀਤੀਆਂ ਗਈਆਂ, ਤਿਉਹਾਰ ਵੰਡੇ ਗਏ, ਦਿਨ ਵੰਡੇ ਗਏ, ਰੁੱਖ ਵੰਡੇ ਗਏ, ਹਰ ਚੀਜ਼ ਹੀ ਵੰਡ ਦਿੱਤੀ ਗਈ। ਤੇ ਜਿੱਥੇ ਇੰਨੀ ਵੰਡ ਹੋਵੇ ਉੱਥੇ ਫਿਰ ਤਾਕਤ ਕਿੱਥੇ ਆ ਸਕਦੀ ਸੀ? ਸਾਹਿਬ ਨੇ ਵੇਖਿਆ, ਕਹਿਣ ਲੱਗੇ ਕਿ ਨਹੀਂ, ਹੁਣ ਇਹ ਬਰਾਦਰੀਆਂ ਦੇ ਟੋਏ ਟਿੱਬੇ ਨਹੀਂ ਰਹਿਣ ਦੇਣੇ। ਬਾਬਾ ਜੀ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ, ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਏ। ਦੇਖੋ ਜਿੱਥੇ ਵਿੱਥ ਹੋਵੇ ਨਾ ਉੱਥੇ ਤਾਕਤ ਮੁੱਕ ਜਾਂਦੀ ਹੈ, ਤੇ ਜਿੱਥੇ ਜੁੜ ਜਾਏ ਉੱਥੇ ਤਾਕਤ ਬਣ ਜਾਂਦੀ ਹੈ, ਜਿੱਥੇ ਟੁੱਟ ਜਾਏ ਉੱਥੇ ਮੌਤ ਹੈ, ਜਿੱਥੇ ਜੁੜ ਜਾਏ ਉੱਥੇ ਜੀਵਨ ਹੈ। ਤੂੰ ਵੇਖਿਆ ਕਿ ਇਸ ਜਗਤ ਵਿੱਚ ਤੋੜਨ ਵਾਲੇ ਬਹੁਤ ਨੇ, ਜੋੜਨ ਵਾਲਾ ਕੋਈ ਵਿਰਲਾ ਸੀ। ਅਸੀਂ ਵੇਖਦੇ ਹਾਂ ਨਾ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜੋੜਨ ਦਾ ਯਤਨ ਕੀਤਾ, ਔਰ ਜਿਹੜੇ ਲੋਕ ਜਾਤ ਬਰਾਦਰੀਆਂ ਦੇ ਨਾਂ ਤੇ ਵਖਰੇਵੇਂ ਖੜੇ ਕਰਦੇ ਸਨ, ਮੇਰੇ ਗੁਰੂ ਨਾਨਕ ਨੇ ਆਖਿਆ ਨਹੀਂ, ਜਦੋਂ ਮਜ਼ਹਬਾਂ ਤੇ ਵਰਨਾ ਦੇ ਵਿਤਕਰੇ ਚੋਂ ਚੁਣਿਆ ਸਾਥੀ ਮਰਦਾਨਾ ਤੇ ਹੱਦ ਹੋ ਗਈ। ਕਮਾਲ ਨਹੀਂ ਕਿ ਜਿਨ੍ਹਾਂ ਨੂੰ ਨੀਵੇਂ ਕਹਿੰਦੇ ਸਨ, ਮੇਰੇ ਗੁਰੂ ਨਾਨਕ ਨੇ ਆਖਿਆ ਮਰਦਾਨਾ ਮੇਰਾ ਭਾਈ ਹੈ, ਇਹ ਮੇਰਾ ਭਰਾ ਹੈ। ਜਦੋਂ ਮਜ਼ਹਬਾਂ ਤੇ ਵਰਨਾ ਦੇ ਵਿਤਕਰੇ ਚੋਂ ਚੁਣਿਆ ਸਾਥੀ ਮਰਦਾਨਾ ਤੇ ਹੱਦ ਹੋ ਗਈ, ਆਇਆ ਕਰਨ ਦੀਵਾਨਗੀ ਦੂਰ ਉਸ ਨੂੰ, ਦੁਨੀਆ ਕਿਹਾ ਦੀਵਾਨਾ ਤੇ ਹੱਦ ਹੋ ਗਈ। ਇੱਕੋ ਇੱਕ ਪੁੱਤਰ ਜਦੋਂ ਮਾਪਿਆਂ ਦਾ ਹੋਇਆ ਘਰੋਂ ਰਵਾਨਾ ਤੇ ਹੱਦ ਹੋ ਗਈ, ਜਦੋਂ ਉਸ ਦੇ ਸਾਜ ਆਵਾਜ਼ ਉੱਤੇ ਗਿਆ ਰੁੱਕ ਜ਼ਮਾਨਾ ਤੇ ਹੱਦ ਹੋ ਗਈ, ਫਿਰ ਰੋੜਾਂ ਜਾਣਿਆ ਸਖਤ ਫੁਲਾਦ ਨਾਲੋਂ ਫੁੱਲਾਂ ਜਾਣਿਆ ਸੋਲ ਸਰੀਰ ਸੀ ਉਹ ਰਾਏ ਬੁਲਾਰ ਲਈ ਅੱਲਾ ਸੀ ਗੁਰੂ ਨਾਨਕ ਭੈਣ ਨਾਨਕੀ ਦਾ ਪਿਆਰਾ ਵੀਰ ਸੀ ਉਹ ਗੁਰੂ ਸਵਾਰਿਓ ਰਾਏ ਬੁਲਾਰ ਵਰਗਿਆਂ ਨੇ ਵੀ ਅੱਲਾ ਦਾ ਰੂਪ ਜਾਣਿਆ ਕਿਉਂ ਕਿ ਮੇਰੇ ਗੁਰੂ ਨਾਨਕ ਦੇ ਅੰਦਰ ਪਿਆਰ ਹੈ ਸਾਰਿਆਂ ਵਾਸਤੇ ਪਿਆਰ ਹੈ ਔਰ ਅਸੀਂ ਵੇਖਦੇ ਹਾਂ ਕਿ ਇੱਕ ਪਾਸੇ ਭਾਈ ਮਰਦਾਨਾ ਹੈ ਤੇ ਦੂਜੇ ਪਾਸੇ ਭਾਈ ਬਾਲਾ ਬੈਠਾ ਤੇ ਵਿੱਚ ਗੁਰੂ ਨਾਨਕ ਬੈਠੇ ਨੇ ਦੁਨੀਆਂ ਦੇ ਲੋਕੋ ਜੇ ਅੱਜ ਵੀ ਜੀਵਨ ਦੀ ਸਫਲਤਾ ਚਾਹੁੰਦੇ ਹੋ ਤੇ ਇਹਨਾਂ ਵਖਰੇਵਿਆਂ ਨੂੰ ਬੰਦ ਕਰੋ ਔਰ ਸੱਚ ਜਾਣਿਓ ਜੇ ਕਿਤੇ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਲੈ ਕੇ ਬਹਿ ਜਾਓ ਤੁਹਾਡੇ ਜੀਵਨ ਸਫਲ ਹੋ ਜਾਣਗੇ ਤੁਹਾਡਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਏਗਾ ਪਰ ਜੇ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਟੁੱਟ ਕੇ ਕੋਈ ਆਖੇ ਕਿ ਇਸ ਧਰਤੀ ਤੇ ਸਫਲਤਾ ਮਿਲ ਸਕਦੀ ਹੈ ਕਦੇ ਨਹੀਂ ਮਿਲ ਸਕਦੀ ਇਹ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਨਾਲ ਲੈ ਕੇ ਚੱਲਣਾ ਪਏਗਾ ਗੁਰੂ ਨਾਨਕ ਦੀ ਵਿਚਾਰਧਾਰਾ ਕੀ ਹੈ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਲਾਏ ਜੀਓ ਜਿਹੜਾ ਸਾਰਿਆਂ ਨੂੰ ਗਲਵਕੜੀ ਵਿੱਚ ਲੈਂਦਾ ਉਹ ਗੁਰੂ ਨਾਨਕ ਦਾ ਘਰ ਹੈ ਇਹ ਗੱਲ ਵੱਖਰੀ ਹੈ ਵੀ ਕਈ ਵਾਰੀ ਆਪਾਂ ਉਸ ਸੰਦੇਸ਼ ਨੂੰ ਸਮਝ ਨਾ ਸਕੇ ਤੇ ਅਸੀਂ ਭਾਵੇਂ ਗੁਰੂ ਨਾਨਕ ਦੀ ਉਸ ਵਿਚਾਰਧਾਰਾ ਨੂੰ ਬੜਾ ਵੱਡੇ ਪੱਧਰ ਤੇ ਮਾਣ ਦੇ ਨਾਲ ਇਹ ਦੁਨੀਆਂ ਨੂੰ ਦੱਸਿਆ ਕਿ ਵੇਖੋ ਗੁਰੂ ਨਾਨਕ ਜਿਨ੍ਹਾਂ ਨੇ ਇਸ ਜਗਤ ਵਿੱਚ ਆ ਕੇ ਸਾਰਿਆਂ ਨੂੰ ਪਿਆਰ ਕੀਤਾ ਮੁਸਲਮਾਨ ਵੀ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ ਹਿੰਦੂ ਵੀ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ ਕੋਈ ਜਾਤ ਬਰਾਦਰੀ ਦਾ ਵਿਤਕਰਾ ਨਹੀਂ ਪਰ ਇੱਕ ਗੱਲ ਯਾਦ ਰੱਖਿਓ ਅਖੀਰ ਤੇ ਆ ਕੇ ਸਾਡੇ ਕੋਲੋਂ ਵੀ ਇੱਕ ਬੜੀ ਵੱਡੀ ਭੁੱਲ ਹੋ ਗਈ ਉਹ ਪਤਾ ਕਿਹੜੀ ਅਸੀਂ ਕਹਿੰਦੇ ਹਾਂ ਜੀ ਵੇਖੋ ਗੁਰੂ ਨਾਨਕ ਦੀ ਚਾਦਰ ਦੇ ਦੋ ਟੁਕੜੇ ਕਰ ਲਏ ਗਏ ਮੁਸਲਮਾਨ ਕਹਿੰਦੇ ਸਨ ਗੁਰੂ ਨਾਨਕ ਸਾਡਾ ਹਿੰਦੂ ਕਹਿੰਦੇ ਸਨ ਸਾਡਾ ਗੁਰੂ ਨਾਨਕ ਦੀ ਚਾਦਰ ਦੇ ਦੋ ਟੁਕੜੇ ਕਰ ਦਿੱਤੇ ਗਏ ਪਰ ਅਸੀਂ ਇਹ ਭੁੱਲ ਗਏ ਕਿ ਗੁਰੂ ਨਾਨਕ ਦੀ ਚਾਦਰ ਦੇ ਟੁਕੜੇ ਨਹੀਂ ਹੋਏ ਗੁਰੂ ਨਾਨਕ ਦੇ ਆਦਰਸ਼ ਦੇ ਟੁਕੜੇ ਹੋਏ ਨੇ ਗੁਰੂ ਨਾਨਕ ਨੇ ਤੇ ਸਾਰੀ ਜ਼ਿੰਦਗੀ ਇੱਕ ਕੀਤਾ ਸਾਰਿਆਂ ਨੂੰ ਗੁਰੂ ਨਾਨਕ ਨੇ ਸਾਰਾ ਜੀਵਨ ਇੱਕ ਕਰਨ ਤੇ ਲਾ ਦਿੱਤਾ ਵੀ ਕੋਈ ਜਾਤ ਬਰਾਦਰੀ ਨਹੀਂ ਕੋਈ ਊਚ ਨੀਚ ਨਹੀਂ ਸਾਰਿਆਂ ਨੂੰ ਇੱਕ ਕੀਤਾ ਪਰ ਅਸੀਂ ਗੁਰੂ ਨਾਨਕ ਦੇ ਉਸ ਆਦਰਸ਼ ਦੇ ਟੁਕੜੇ ਕੀਤੇ ਪਰ ਜਦੋਂ ਕਿਸੇ ਮਹਾਂਪੁਰਸ਼ ਦੇ ਆਦਰਸ਼ ਦੇ ਦੀ ਕੋਈ ਪਰਵਾਹ ਨਾ ਕਰੇ ਤੇ ਫਿਰ ਉਹਦੀ ਸਜ਼ਾ ਵੀ ਮਿਲਦੀ ਹੈ ਉਹ ਸਜ਼ਾ ਸਾਨੂੰ ਵੀ ਮਿਲੀ ਹੈ ਤੁਸੀਂ ਕਹੋਗੇ ਜੀ ਉਹ ਕਿਹੜੀ ਇੱਕ ਅਦੀਬ ਨੇ ਬੜਾ ਸੋਹਣਾ ਕਿਹਾ ਉਹ ਕਹਿੰਦੇ ਨੇ ਕਿ ਰਹੀ ਮੁੱਢੋਂ ਵਾਦੀ ਦੇਸ਼ ਵਾਸੀਆਂ ਦੀ ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ ਇੱਥੇ ਤੇ ਟੁਕੜਿਆਂ ਚ ਹੀ ਵੰਡਣ ਵਾਲੇ ਨੇ ਇਕੱਠੇ ਕਰਨ ਵਾਲਾ ਤੇ ਗੁਰੂ ਨਾਨਕ ਹੀ ਹੈ ਰਹੀ ਮੁੱਢੋਂ ਵਾਦੀ ਦੇਸ਼ ਵਾਸੀਆਂ ਦੀ ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ ਇੱਥੇ ਮਜ਼ਹਬ ਟੁਕੜੇ ਇੱਥੇ ਵਰਨ ਟੁਕੜੇ ਬਾਦਸ਼ਾਹ ਟੁਕੜੇ ਤੇ ਦਰਵੇਸ਼ ਟੁਕੜੇ ਜੀਵਨ ਭਰ ਜਿਸ ਜੋੜਿਆ ਟੁਕੜਿਆਂ ਨੂੰ ਗੁਰੂ ਨਾਨਕ ਅਸਾਂ ਉਸ ਦਾ ਕੀਤਾ ਉਪਦੇਸ਼ ਟੁਕੜੇ ਪਰ ਜਿਸ ਰਾਵੀ ਤੋਂ ਚਾਦਰ ਦੇ ਹੋਏ ਟੁਕੜੇ ਉਸੇ ਰਾਵੀ ਤੋਂ ਹੋ ਗਿਆ ਦੇਸ਼ ਟੁਕੜੇ ਗੁਰੂ ਸਵਾਰਿਓ ਜਿਸ ਰਾਵੀ ਤੋਂ ਆਪਾਂ ਬਾਬੇ ਦੀ ਚਾਦਰ ਨੂੰ ਟੁਕੜਿਆਂ ਚ ਵੰਡਿਆ ਸੀ ਅੱਜ ਸਿੱਖ ਤਰਲੇ ਲੈਂਦਾ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਗੁਰੂ ਨਾਨਕ ਦਾ ਘਰ ਜੋੜਦਾ ਹੈ ਔਰ ਸੱਚ ਜਾਣਿਓ ਇਹ ਗੱਲ ਵੱਖਰੀ ਏ ਕਿ ਜਿਹੜੇ ਜੋੜਨ ਵਾਲੇ ਨੇ ਉਹਨਾਂ ਨੂੰ ਹੀ ਤੋੜਨ ਵਾਲੇ ਆਖਿਆ ਜਾਂਦਾ ਰਿਹਾ ਅਸਲ ਵਿੱਚ ਗੁਰੂ ਨਾਨਕ ਦਾ ਘਰ ਸੱਤਵਾਦੀ ਹੈ ਪਰ ਬਹੁਤੀ ਵਾਰੀ ਸੱਤਵਾਦੀਆਂ ਨੂੰ ਹੀ ਅੱਤਵਾਦੀ ਕਹਿ ਕੇ ਗਰਦਾਨਿਆ ਜਾਂਦਾ ਰਿਹਾ ਗੁਰੂ ਨਾਨਕ ਦਾ ਘਰ ਸੱਤ ਦੀ ਗੱਲ ਕਰਦਾ ਗੁਰੂ ਨਾਨਕ ਦਾ ਘਰ ਸਾਰਿਆਂ ਨੂੰ ਗਲਵੱਕੜੀ ਵਿੱਚ ਲੈਂਦਾ ਔਰ ਅੱਜ ਵੀ ਬਿਨਾਂ ਕਿਸੇ ਭੇਦ ਭਿੰਨ ਭੇਦ ਤੋਂ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਦਾ ਤੇ ਕੇਵਲ ਗੁਰੂ ਨਾਨਕ ਦਾ ਘਰ ਹੈ ਪਰ ਜਿਨ੍ਹਾਂ ਦੇ ਅੰਦਰ ਆਪ ਟੋਏ ਟਿੱਬੇ ਨੇ ਉਹ ਯਤਨ ਕਰਦੇ ਨੇ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਨੀਵਾਂ ਵਿਖਾਇਆ ਜਾਏ ਬੜੇ ਯਤਨ ਕੀਤੇ ਜਾ ਰਹੇ ਨੇ ਅੱਜ ਵੀ ਬੜੇ ਹੋ ਰਹੇ ਨੇ ਪਰ ਨਹੀਂ ਗੁਰੂ ਸਵਾਰਿਓ ਜਿਹੜਾ ਉਸ ਉੱਚੇ ਦੇ ਨਾਲ ਜੁੜ ਗਿਆ ਨਾ ਉਹਨੂੰ ਕਦੇ ਕੋਈ ਨੀਵਾਂ ਨਹੀਂ ਜੇ ਕਰ ਸਕਦਾ ਸੰਗਤ ਕਰੀਏ ਵੜਨ ਕੀ ਹੋਤ ਵੜਨ ਸਿਓ ਮੇਲ ਸਭ ਜਾਣਤ ਕੇ ਬੜਤ ਹੈ ਬਿਰਸ਼ ਬਰਾਬਰ ਵੇਲ ਜਿੰਨਾ ਵੱਡਾ ਰੁੱਖ ਹੋਵੇ ਜੇ ਨਾਲ ਵੇਲ ਲਾ ਦਿਓ ਵੀ ਉਨੀ ਉੱਚੀ ਹੋ ਜਾਂਦੀ ਏ ਗੁਰੂ ਸਵਾਰਿਓ ਜੇ ਪਰਮਾਤਮਾ ਉੱਚਾ ਹੈ ਤੇ ਗੁਰੂ ਨਾਨਕ ਨੇ ਉਸ ਉੱਚੇ ਦੇ ਨਾਲ ਜੋੜਿਆ, ਜਿਹੜਾ ਉੱਚੇ ਨਾਲ ਜੁੜ ਗਿਆ ਉਹਨੂੰ ਕਦੇ ਕੋਈ ਨੀਵਾਂ ਨਹੀਂ ਜੇ ਕਰ ਸਕਦਾ। ਇਹ ਗੁਰੂ ਨਾਨਕ ਦੇ ਘਰ ਦਾ ਆਦਰਸ਼ ਹੈ। ਤੋ ਗੁਰੂ ਸਵਾਰਿਓ, ਜਾਤਾਂ ਬਰਾਦਰੀਆਂ ਦੇ ਵਿਤਕਰੇ ਜਿਹੜੇ ਨੇ ਉਹ ਸ਼ੁਰੂ ਤੋਂ ਚੱਲਦੇ ਆਏ, ਅੱਜ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਮੁਬਾਰਕ ਸ਼ਬਦ ਅੰਦਰ ਬਖਸ਼ਿਸ਼ ਪੈ ਕਰਦੇ ਨੇ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਜਿਹੜੇ ਪਿੱਛੇ ਵੀ ਇਸ ਤਰ੍ਹਾਂ ਊਚ ਨੀਚ ਜਾਤ ਬਰਾਦਰੀਆਂ ਦੇ ਵਿਤਕਰਿਆਂ ਵਿੱਚ ਪਏ ਰਹੇ, ਉਹਨਾਂ ਦੀ ਪਰਮਾਤਮਾ ਦੇ ਨਾਲ ਸਾਂਝ ਨਹੀਂ ਜੇ ਬਣ ਸਕੀ। ਤੋ ਗੁਰੂ ਰਾਮਦਾਸ ਪਾਤਸ਼ਾਹ ਅੱਜ ਦੇ ਇਸ ਮੁਬਾਰਕ ਸ਼ਬਦ ਅੰਦਰ ਬਖਸ਼ਿਸ਼ ਪੈ ਕਰਦੇ ਨੇ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸ਼ੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਅੰਦਰ ਮੇਰੇ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ ਗੁਰੂ ਰਾਮਦਾਸ ਪਾਤਸ਼ਾਹ, ਔਰ ਛੇਵੇਂ ਘਰ ਵਿੱਚ ਗਾਉਣ ਦੀ ਹਦਾਇਤ ਕਰ ਰਹੇ ਨੇ। ਇਸ ਤੋਂ ਬਾਅਦ ਫਿਰ ਮੰਗਲ ਹੈ, ਜਿਹਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਕਦੇ ਹੋਇਆ ਤੇ ਨਾ ਅੱਗੋਂ ਹੀ ਹੋ ਸਕਦਾ। ਉਸ ਪਰਮਾਤਮਾ ਵਰਗਾ ਉਹ ਕੇਵਲ ਆਪ ਹੈ, ਔਰ ਉਸ ਦੀ ਜਿਹੜੀ ਪ੍ਰਾਪਤੀ ਹੈ ਉਹ ਕੇਵਲ ਤੇ ਕੇਵਲ ਗੁਰੂ ਦੀ ਸ਼ਰਨ ਵਿੱਚ ਪਿਆ ਹੁੰਦੀ ਹੈ।
ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ।
ਗੁਰੂ ਸਵਾਰਿਓ, ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਪੈ ਕਰਦੇ ਨੇ ਕਿ ਇਹਦੇ ਵਿੱਚ ਜਾਤ ਦੀ ਗੱਲ ਨਹੀਂ, ਜਾਤਾਂ ਅਸੀਂ ਆਪ ਬਣਾਈਆਂ ਨੇ, ਇਹ ਕਿਰਤਮ ਨਾਮ ਨੇ। ਜਿਹੜਾ ਜਿਹੜਾ ਕੋਈ ਕਰਮ ਕਰਦਾ ਸੀ ਨਾ, ਉਹਨੂੰ ਉਹਦੀ ਜਾਤ ਦੇ ਨਾਲ ਜੋੜ ਦਿੱਤਾ ਗਿਆ। ਕੋਈ ਜੱਟ ਜ਼ਿਮੀਂਦਾਰ ਬੰਦਾ ਜੇ ਸੁਨਿਆਰੇ ਦੀ ਦੁਕਾਨ ਕਰਨ ਲੱਗ ਪਿਆ, ਉਹਨੂੰ ਸੁਨਿਆਰਾ ਕਹਿਣ ਲੱਗ ਪੈਣਗੇ। ਇਸੇ ਤਰ੍ਹਾਂ ਹੀ ਜੇ ਕੋਈ ਬੰਦਾ ਚਮੜੇ ਦਾ ਕੰਮ ਕਰਦਾ, ਉਹਨੂੰ ਚਮਾਰ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ਤਰ੍ਹਾਂ ਦਾ ਕਿਸੇ ਦਾ ਕਰਮ ਸੀ। ਪਰ ਸਾਡੀ ਜਿਹੜੀ ਸੋਚ ਸੀ, ਸੋਚ ਦੇ ਵਿੱਚ ਇੰਨੀ ਕੁ ਨੀਚਤਾ ਸੀ ਕਿ ਉਹਨਾਂ ਨੂੰ ਨੀਵੇਂ ਕਹਿ ਕੇ ਦੁਰਕਾਰਿਆ ਜਾਣ ਲੱਗ ਪਿਆ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਿਆਰਿਓ, ਜਾਤ ਬਰਾਤਰੀ ਦੀ ਗੱਲ ਕੋਈ ਨਹੀਂ, ਜਿਹਨੂੰ ਨੀਵਾਂ ਕਹਿੰਦੇ ਹੋ ਨਾ, ਜੇ ਉਹ ਉੱਚੇ ਦੇ ਨਾਲ ਜੁੜ ਜਾਏ, ਉਹਦੀ ਸਿਫਤ ਸਲਾਹ ਕਰਨ ਲੱਗ ਪਵੇ, ਉਹਦੀ ਅਕਥ ਕਥਾ ਸੁਣਨ ਲੱਗ ਪਵੇ ਨਾ, ਤੇ ਕਹਿੰਦੇ ਨੇ ਉਹ ਜਿਹੜਾ ਨੀਵਾਂ ਨਾ ਉਹ ਵੀ ਉੱਚਾ ਹੋ ਜਾਂਦਾ, ਔਰ ਜਿਹੜੇ ਵੱਡੇ ਵੱਡੇ ਨੇ ਉਹ ਵੀ ਉਹਦੇ ਪੈਰਾਂ ਤੇ ਫਿਰ ਆ ਕੇ ਡਿੱਗਦੇ ਨੇ। ਕਿਉਂਕਿ ਜਿਹੜਾ ਉੱਚੇ ਨਾਲ ਜੁੜ ਗਿਆ ਨਾ, ਉਹ ਸਾਰਿਆਂ ਤੋਂ ਉੱਚਾ ਹੋ ਜਾਂਦਾ ਹੈ।
ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ।
ਕਹਿੰਦੇ ਨੇ ਜੇ ਕਿਸੇ ਨੂੰ ਇਸ ਗੱਲ ਦਾ ਭੁਲੇਖ ਹੈ ਤੇ ਪੁੱਛੋ ਬਿਦਰ ਦਾਸੀ ਸੁਤੈ। ਦਾਸੀ ਦਾ ਪੁੱਤਰ ਬਿਦਰ, ਜਿਹੜਾ ਕ੍ਰਿਸ਼ਨ ਜੀ ਦਾ ਭਗਤ ਹੈ ਔਰ ਬੜਾ ਪਿਆਰਾ ਭਗਤ ਹੈ, ਕਹਿੰਦੇ ਨੇ ਕਿ ਉਹਨੂੰ ਜਾ ਕੇ ਪੁੱਛੋ ਕਿ ਕਿਸ ਤਰ੍ਹਾਂ ਕ੍ਰਿਸ਼ਨ ਜੀ ਉਹਦੇ ਘਰ ਪਹੁੰਚ ਗਏ ਸਨ। ਅਸੀਂ ਪੜ੍ਹਦੇ ਹਾਂ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ, ਤੇ ਉਹਦੇ ਵਿੱਚ ਵੀ ਜ਼ਿਕਰ ਕਰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ, ਰਾਜਨ ਕੌਣ ਤੁਮਾਰੇ ਆਵੇ, ਜੇ ਉਹ ਭਾਉ ਬਿਦਰ ਕੋ ਦੇਖਿਓ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ। ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਪਿਆਰ ਮੈਂ ਬਿਦਰ ਦੇ ਵਿੱਚ ਵੇਖਿਆ ਨਾ, ਉਹ ਮੈਨੂੰ ਚੰਗਾ ਲੱਗਦਾ। ਕਿਉਂ? ਕਿਉਂਕਿ ਪਰਮਾਤਮਾ ਉਹ ਕਿਤੇ ਬਹੁਤੇ ਪੈਸੇ ਵਾਲਿਆਂ ਤੇ ਬਹੁਤਾ ਨਹੀਂ ਰੀਝਦਾ, ਉਹ ਤੇ ਕੇਵਲ ਪਿਆਰ ਵੇਖਦਾ ਕਿ ਪਿਆਰ ਕਿੱਥੇ ਹੈ, ਔਰ ਪਿਆਰ ਤੋਂ ਬਿਨਾਂ ਪਰਮਾਤਮਾ ਦੇ ਨਾਲ ਸਾਂਝ ਨਹੀਂ ਬਣਦੀ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਤੇ ਕਹਿੰਦੇ ਨੇ ਆਪਣਾ ਮਨ ਅਰਪਣ ਕਰਨਾ ਪੈਂਦਾ ਤਾਂ ਉਹਦੇ ਨਾਲ ਸਾਂਝ ਬਣਦੀ। ऐसो पाओ बिदर को देखियो ओ गरीब मोह पावे। और इथे ही बस नहीं, केंद्र ने हस्ती देख परम ते भूलिया श्री भगवान ना जानिया। केंद्र ने कि तेरे अंदर ते इन्ना कु हंकार आ गया, अपनी ताकत वेख के अपने हाथी वेख वेख के तू इन्ना कु भुल गया कि तेनू रब का भी चेता ना रहा। क्योंकि ताकत जेड़ी है ना बंदे नू अन्या करके रख देंदी है। तो कबीर साहब जी इत्थे बख्शिश पै करदे ने, कहिंदे ने तुमरो दूध बिदर को पानो अमृत कर मैं मानिया। कहिंदे ने एक पासे तेरा दुध होवे ते दूजे पासे बिदर दा पानी दा गलास होवे ना, उहदा पानी दा गलास भी मैनू अमृत लगदा है। क्यों? क्योंकि उहदे अंदर प्यार है। गोबिंद पाओ भगत का भुखा, कहिंदे ने परमात्मा जिहड़ा ना उह ते प्यार दा भुखा है, पर मनुख हंकार दा भुखा है। इहदे अंदर हंकार है ते जिथे हंकार आ जाए उथे निरंकार नहीं आ सकदा। तो कहिंदे ने खीर समान साग मैं पाया, गुण गावत रहन बिहानी, कबीर को ठाकुर आनंद बनोदी, जात ना काहू की मानी। कहिंदे ने कि जेड़ा कबीर दा ठाकुर परमात्मा है ना, वो अपनी मौज दा आप ही मालक है। वो किसे दी उच्चियां जातियां वालियां दी परवाह नहीं करदा। पर दुर्योधन दे अंदर हंकार है। आया सुनिया बिदर दे बोले दुर्योधन होए रुखा। भाई साहब भाई गुरदास जी कहिंदे ने कि जदो सुनिया ते बड़े रुखे बोल बोलन लग पिया। घर असाडे छड के गोले दे घर जाए के सुखा। कहिंदे ने की सुख मिल गया गोले दे घर जाके कृष्ण जी नूं। भीषम द्रोणा करण तज सभा शिंगार वड्डे मनुखा, चुंगी जाए वलायन सबना दे जी अंदर तुखा। कहिंदे ने कि जाके झुग्गी दे विच रात कट्टी ते एडे एडे वड्डे मनुख जेड़े सन भीषम पितामा वर्गे द्रोणाचारिया करण वर्गे, कहिंदे ने उन्हां दे घर छड के एडे वड्डे मनुखां दे ते कृष्ण जी जाके बिदर दे घर रात कट्टी है। ते कहिंदे ने सारे अंदरों बड़े दुखी होए ने। पर भाई साहब भाई गुरदास कहिंदे ने हस बोले भगवान जी सुन ओए राजा होए सन मुखा। कहिंदे ने सामने होके मेरी गल सुन, तेरे पाओ ना दिसई मेरे नाही अपदा दुखा। कहिंदे ने तेरे अंदर मैनू प्यार नजर नहीं आउंदा। ते एक गल याद रखी, मैनू किसी तरह का दुख नहीं। मैं जिथे मर्जी रात कटा मैनू कोई चीज जेड़ी ओ दुखी नहीं कर सकती। क्यों? क्योंकि परमात्मा वो कदे दुखी हो नहीं सकता। जिदे अंदर उदा नाम वस्या है वह कदे दुखी हो नहीं सकता। इस करके कृष्ण जी कहन लगे सजना भी मैनू कोई दुखी नहीं कर सकता, पर तेरे अंदर प्यार कोई नहीं। मैं ते जेड़ा परमात्मा गोबिंद पाओ भगत का भुखा। कहिंदे ने गोबिंद ते पर उहदे प्यार दा भुखा है, भगती दा भुखा है। उहनू पदार्थां दी भुख कोई नहीं, उहनू माया दी लोड़ कोई नहीं। तो गुरु सवारियो अज गुरु रामदास पातशाह जी इह उदाहरण दे के सानू समझाणा चाहुंदे ने। कहिंदे ने नीच जात हर जपत्या उत्तम पदवी पाए, पुछो बिदर दासी सुतै किशन उतरिया कर जिस जाए।
हर की अकथ कथा सुनो जन पाई, जित सहसा दुख भूख सब लह जाए।
कहिंदे ने हे भाई उस परमात्मा दी अकथ कथा जेड़ी है ओ सुनो, जिदे नाल हरेक तरह दा सहसा हरेक तरह दा दुख हरेक तरह दी भुख तेरी मिट जाएगी।
रहाओ रवदास चमार उस्तत करे, हर कीरत निमक एक गाए।
हुण उदाहरण दित्ती है भगत रविदास जी दी, ਜਿਨ੍ਹਾਂ ਨੂੰ ਚਮਾਰ ਕਹਿ ਕੇ ਨੀਵੇਂ ਕਹਿ ਕੇ ਅਤੇ ਦੁਰਕਾਰਿਆ ਜਾਂਦਾ ਸੀ ਕਿ ਨੀਵੀਂ ਜਾਤ ਵਾਲੇ ਨੇ। ਪਰ ਗੁਰੂ ਸਵਾਰਿਓ ਕ੍ਰਿਸ਼ਨ ਜੀ ਦਾ ਇੱਕ ਬਹੁਤ ਭਗਤ ਰਵਿਦਾਸ ਜੀ ਦਾ ਇੱਕ ਬਹੁਤ ਪਿਆਰਾ ਬਚਨ ਆਉਂਦਾ, ਉਹਦੇ ਵਿੱਚ ਉਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਕਹਿੰਦੇ ਨੇ ਮੈਨੂੰ ਚਮਾਰ ਆਖਦੇ ਸਨ ਲੋਕ, ਪਰ ਕਹਿੰਦੇ ਨੇ ਮੈਂ ਆਪਣੇ ਅੰਦਰ ਉਸ ਉੱਚੇ ਦੇ ਗੁਣ ਗਾ ਗਾ ਕੇ ਉਹਦੇ ਮੈਂ ਗੁਣ ਆਪਣੇ ਅੰਦਰ ਪੈਦਾ ਕਰ ਲਏ ਨੇ। ਔਰ ਜਦੋਂ ਉਹਦੇ ਗੁਣ ਅੰਦਰ ਆ ਗਏ ਤੇ ਫਿਰ ਭਗਤ ਰਵਿਦਾਸ ਜੀ ਅੱਗੇ ਜਾ ਕੇ ਇੱਕ ਬੜਾ ਪਿਆਰਾ ਬਚਨ ਕਰਦੇ ਨੇ। ਉਹ ਕਹਿੰਦੇ ਨੇ ਕਿ ਵੇਖੋ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ। ਤਾੜੀ ਦਾ ਰੁੱਖ ਜਿਹੜੇ ਨਾ ਸਾਡੇ ਦੇਸ਼ ਵਿੱਚ ਪੂਰਬ ਵਾਲੇ ਪਾਸੇ, ਇਹ ਰੁੱਖ ਬਹੁਤ ਹੁੰਦੇ ਨੇ ਜਿਹਦੇ ਤੋਂ ਕਾਗਜ਼ ਵੀ ਤਿਆਰ ਹੁੰਦਾ ਤੇ ਸ਼ਰਾਬ ਵੀ ਬਣਦੀ ਹੈ। ਇਸ ਰੁੱਖ ਨੂੰ ਕਹਿੰਦੇ ਨੇ ਪਵਿੱਤਰ ਕਰਕੇ ਮੰਨਿਆ ਗਿਆ ਕਿ ਇਹਦੀ ਸ਼ਰਾਬ ਬਣਦੀ ਹੈ। ਪਰ ਕਮਾਲ ਦੀ ਗੱਲ ਹੈ, ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰਗ, ਜਿਵੇਂ ਇੱਕ ਵਿਚਾਰ ਬਣੀ ਹੋਈ ਹੈ। ਭਗਤ ਭਗਾਉਤ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰੰਗ। ਪਰ ਕਹਿੰਦੇ ਨੇ ਉਸੇ ਹੀ ਕਾਗਜ਼ ਦੇ ਉੱਤੇ ਜੇ ਕਿਤੇ ਰੱਬ ਦਾ ਨਾਂ ਲਿਖਿਆ ਜਾਏ ਨਾ ਤੇ ਉਹ ਹੀ ਕਾਗਜ਼ ਜਿਹੜਾ ਉਹਨੂੰ ਮੱਥੇ ਟਿਕਣ ਲੱਗ ਪੈਂਦੇ ਨੇ, ਸਾਰੇ ਉਹਨੂੰ ਨਮਸਕਾਰਾਂ ਕਰਨ ਲੱਗ ਪੈਂਦੇ ਨੇ। ਕਿਉਂ? ਮਹਾਨਤਾ ਜਿਹੜੀ ਹੈ ਨਾ ਉਹ ਪਰਮਾਤਮਾ ਦੇ ਨਾਮ ਦੀ ਹੈ। ਜਿਹੜਾ ਵੀ ਨਾਮ ਦੇ ਨਾਲ ਜੁੜ ਗਿਆ ਉਹਦੇ ਅੱਗੇ ਸਾਰਿਆਂ ਦਾ ਸਿਰ ਝੁਕਣ ਲੱਗ ਪੈਂਦਾ। ਕਹਿੰਦੇ ਨੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਮੇਰੀ ਜਾਤ ਦੇ ਲੋਕ ਜਿਹੜੇ ਚਮੜਾ ਕੁੱਟਣ ਵਾਲੇ, ਚਮੜਾ ਵੱਢਣ ਵਾਲੇ, ਮਰੇ ਹੋਏ ਪਸ਼ੂਆਂ ਦੇ ਹੱਡ ਜਿਹੜੇ ਨੇ ਉਹ ਢੋਂਦੇ ਨੇ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ ਅਬ ਬਿਪਰ ਪ੍ਰਧਾਨ ਤੇ ਕਰੇ ਡੰਡੌਤ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਕਹਿੰਦੇ ਨੇ ਜਿਹੜੇ ਬ੍ਰਾਹਮਣ ਉੱਚੀਆਂ ਜਾਤੀਆਂ ਵਾਲੇ ਜਿਹੜੇ ਕਹਿੰਦੇ ਸਨ ਵੀ ਇਹ ਨੀਵੀਂ ਜਾਤ ਵਾਲਾ ਹੈ, ਕਹਿੰਦੇ ਨੇ ਉਹ ਹੀ ਲੋਕ ਹੁਣ ਆ ਕੇ ਤੇ ਚਰਨਾਂ ਤੇ ਸਿਰ ਝੁਕਾਉਂਦੇ ਨੇ। ਕਿਉਂ? ਕਿਉਂਕਿ ਹੇ ਪਰਮਾਤਮਾ, ਇਹ ਤੇਰੇ ਨਾਮ ਦੀ ਵਡਿਆਈ ਹੈ ਸਾਰੇ। ਜਦੋਂ ਦੇ ਤੇਰੇ ਨਾਮ ਦੇ ਨਾਲ ਜੁੜ ਗਏ ਆ, ਅਬ ਬਿਪਰ ਪ੍ਰਧਾਨ ਜਿਹੜੇ ਆਪਣੇ ਆਪ ਨੂੰ ਮੁਖੀ ਸਮਝਦੇ ਸਨ ਤੇ ਕਰੇ ਡੰਡੌਤ, ਉਹ ਵੀ ਹੁਣ ਲੰਮੇ ਪੈ ਪੈ ਕੇ ਡੰਡੌਤ ਪੈ ਕਰਦੇ ਨੇ ਰੱਬ ਦੇ ਪਿਆਰੇ ਨੂੰ। ਕਿਉਂ? ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਕਹਿੰਦੇ ਨੇ ਜਦੋਂ ਦੀ ਤੇਰੇ ਨਾਮ ਦੀ ਸ਼ਰਣ ਵਿੱਚ ਆ ਗਏ ਆ, ਉਦੋਂ ਤੋਂ ਲੈ ਕੇ ਉੱਚੇ ਦੇ ਨਾਲ ਜੁੜ ਕੇ ਅਸੀਂ ਵੀ ਉੱਚੇ ਹੋ ਗਏ ਆ। ਹੁਣ ਸਾਰੇ ਨਮਸਕਾਰਾਂ ਪੈ ਕਰਦੇ ਨੇ। ਹੁਣ ਤੇ ਕਹਿੰਦੇ ਨੇ ਚਮਰਟਾ ਗਾਂਠ ਨਾ ਜਨੀ ਲੋਕ ਗਠਾਵੈ ਪਨਹੀ। ਕਹਿੰਦੇ ਨੇ ਮੈਂ ਤੇ ਹੁਣ ਜੁੱਤੀਆਂ ਗੰਢਣੋ ਛੱਡ ਦਿੱਤੀਆਂ ਨੇ, ਪਰ ਲੋਕ ਆਪਣੇ ਚੰਮ ਦੀਆਂ ਜੁੱਤੀਆਂ ਅਜੇ ਵੀ ਗੰਢਾਈ ਤੁਰੇ ਜਾਂਦੇ ਨੇ, ਆਪਣੇ ਸਰੀਰ ਦੀ ਜੁੱਤੀ ਅਜੇ ਵੀ ਗੰਢੀ ਤੁਰੇ ਜਾਂਦੇ ਨੇ। ਤੋ ਭਗਤ ਰਵਿਦਾਸ ਉਹਨਾਂ ਦੀ ਉਦਾਹਰਣ ਦਿੰਦਿਆਂ ਸਮਝਾਉਂਦੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੇਖੋ ਭਾਈ, ਉਹ ਭਗਤ ਰਵਿਦਾਸ ਜਿਨ੍ਹਾਂ ਨੇ ਉਸਤਤ ਕੀਤੀ ਉਸ ਪਰਿਪੂਰਨ ਪਰਮਾਤਮਾ ਦੀ, ਔਰ ਇੱਕ ਨਿਮਖ ਵਾਸਤੇ ਵੀ ਉਹਨਾਂ ਨੇ ਪਰਮਾਤਮਾ ਦਾ ਨਾਮ ਨਹੀਂ ਭੁਲਾਇਆ ਹੈ।
ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ।
ਜਿਹੜਾ ਨੀਵੀਂ ਜਾਤ ਵਾਲਾ ਜਿਹਨੂੰ ਕਹਿੰਦੇ ਸਨ ਅੱਜ ਉੱਤਮ ਹੋ ਗਿਆ, ਔਰ ਚਾਰ ਵਰਨ ਜਿਹੜੇ ਚਾਰ ਵਰਨਾਂ ਦੇ ਲੋਕ ਸਨ ਨਾ ਜਿਹੜੇ ਨੀਵਾਂ ਆਖਦੇ ਸਨ, ਕਹਿੰਦੇ ਨੇ ਉਹ ਵੀ ਹੁਣ ਆ ਕੇ ਤੇ ਚਰਨਾਂ ਤੇ ਨਮਸਕਾਰਾਂ ਪੈ ਕਰਦੇ ਹਨ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ।
ਹੁਣ ਭਗਤ ਨਾਮਦੇਵ ਦਾ ਵੀ ਜ਼ਿਕਰ ਕਰਦੇ ਨੇ, ਕਹਿੰਦੇ ਨੇ ਵੇਖੋ ਭਗਤ ਨਾਮਦੇਵ ਨੂੰ ਸ਼ੀਪਾ ਕਹਿ ਕੇ ਬੁਲਾਉਂਦੇ ਸਨ, ਇਹ ਨੀਵੀਂ ਜਾਤ ਵਾਲਾ ਹੈ, ਇਹਨੂੰ ਮੰਦਰ ਵਿੱਚ ਨਹੀਂ ਬਿਠਾ ਰਹਿਣ ਦਿੱਤਾ ਜਾਣਾ, ਬੈਠਣ ਨਹੀਂ ਸੀ ਦਿੱਤਾ ਜਾਂਦਾ। ਆਪਾਂ ਪੜ੍ਹਦੇ ਹਾਂ ਨਾ ਭੀ ਭਗਤ ਨਾਮਦੇਵ ਮੰਦਰ ਵਿੱਚ ਗਏ ਤੇ ਉਹਨਾਂ ਨੂੰ ਉੱਥੋਂ ਬਾਹੋਂ ਫੜ ਕੇ ਉਠਾ ਦਿੱਤਾ ਕਿ ਤੂੰ ਨੀਵੀਂ ਜਾਤ ਵਾਲਾ ਤੂੰ ਮੰਦਰ ਵਿੱਚ ਕਿਵੇਂ ਆ ਗਿਆ, ਤੈਨੂੰ ਤੇ ਅਧਿਕਾਰ ਹੀ ਕੋਈ ਨਹੀਂ ਮੰਦਰ ਵਿੱਚ ਆਉਣ ਦਾ। ਨੀਵੀਂ ਜਾਤ ਵਾਲੇ ਨੂੰ ਰੱਬ ਦਾ ਨਾਂ ਲੈਣ ਦਾ ਵੀ ਅਧਿਕਾਰ ਨਹੀਂ ਸੀ ਦਿੱਤਾ ਜਾਂਦਾ। ਤੇ ਭਗਤ ਨਾਮਦੇਵ ਕਹਿੰਦੇ ਨੇ ਹਸਤ ਖੇਲਤ ਤੇਰੇ ਦਿਓਰੇ ਆਇਆ, ਮੈਂ ਤੇ ਬੜਾ ਚਾਈ ਚਾਈ ਤੇਰਾ ਨਾਂ ਜਪਣ ਆਇਆ ਸਾਂ। ਭਗਤ ਕਰਤ ਨਾਮਾ ਪਕੜੇ ਉਠਾਇਆ, ਬਾਹ ਫੜ ਕੇ ਉਠਾ ਦਿੱਤਾ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਏ ਕੋ ਆਇਆ। ਕਹਿੰਦੇ ਨੇ ਪਰਮਾਤਮਾ ਤੂੰ ਮੈਨੂੰ ਕਿਉਂ ਛੀਂਬਿਆਂ ਦੇ ਘਰ ਵਿੱਚ ਪੈਦਾ ਕੀਤਾ, ਮੈਨੂੰ ਤੇਰਾ ਨਾਮ ਨਹੀਂ ਲੈਣ ਦਿੱਤਾ ਜਾਂਦਾ, ਇਹ ਕੁਲਾਮਾ ਦਿੱਤਾ ਉਸ ਪਰਮਾਤਮਾ ਨੂੰ। ਲੈ ਕਮਲੀ ਚੱਲਿਓ ਪਲਟਾਏ, ਦੇਵਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਵਰਾ ਫਿਰੇ। ਕਹਿੰਦੇ ਨੇ ਭਗਤ ਨਾਮਦੇਵ ਜਾ ਕੇ ਤੇ ਮੰਦਰ ਦੇ ਪਿਛਲੇ ਪਾਸੇ ਬਹਿ ਗਏ, ਉੱਥੇ ਜਾ ਕੇ ਤੇ ਉਹਦੇ ਗੀਤ ਗਾਉਣ ਲੱਗ ਪਏ ਪਰਮਾਤਮਾ ਦੇ। ਤੇ ਤੁਸੀਂ ਵੇਖਿਆ ਕਈ ਵਾਰੀ ਬਾਪੂ ਵਿਹੜੇ ਚ ਬੈਠਾ ਹੋਏ ਨਾ ਤੇ ਨਿੱਕਾ ਜਿਹਾ ਬੱਚਾ ਪਿੱਛੋਂ ਆ ਕੇ ਗਲਵੱਕੜੀ ਪਾ ਲਵੇ, ਬਾਪੂ ਇੰਨਾ ਪਿਆਰ ਵਿੱਚ ਭਿੱਜ ਜਾਂਦਾ ਕਿ ਉਹ ਘੁੰਮ ਕੇ ਆਪਣਾ ਮੂੰਹ ਉਧਰ ਕਰ ਲੈਂਦਾ ਜਿੱਧਰੋਂ ਬੱਚੇ ਨੇ ਉਹਨੂੰ ਗਲਵੱਕੜੀ ਪਾਈ ਏ। ਇਸੇ ਤਰ੍ਹਾਂ ਪਰਮਾਤਮਾ ਦਾ ਉਹ ਮੰਦਰ ਜਿਹੜਾ ਸੀ ਉਹ ਮੰਦਰ ਵੀ ਘੁੰਮ ਗਿਆ, ਅੱਜ ਵੀ ਤੁਸੀਂ ਵੇਖਦੇ ਹੋ ਉਹ ਮੰਦਰ ਜਿਹੜਾ ਉਹ ਫਿਰਿਆ ਹੋਇਆ ਹੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕੋ ਦਿਓਰਾ ਫਿਰੇ। ਕਹਿੰਦੇ ਨੇ ਉਹ ਜਿਹੜਾ ਦਿਓਰਾ ਸੀ ਮੰਦਰ ਸੀ ਉਹਦਾ ਮੂੰਹ ਅੱਜ ਵੀ ਬਾਕੀ ਮੰਦਰਾਂ ਦੇ ਮੂੰਹ ਚੜ੍ਹਦੇ ਪਾਸੇ ਨੂੰ ਹੋਣਗੇ, ਉਸ ਮੰਦਰ ਦਾ ਮੂੰਹ ਅੱਜ ਵੀ ਲੈਂਦੇ ਪਾਸੇ ਹੈ। ਜਿੱਧਰ ਰੱਬ ਦਾ ਪਿਆਰਾ ਬੈਠਾ ਸੀ ਨਾ ਮੰਦਰ ਦਾ ਮੂੰਹ ਵੀ ਉਸ ਪਾਸੇ ਹੋ ਗਿਆ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ ਅੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁੱਖ ਲਾਇਆ। ਕਹਿੰਦੇ ਨੇ ਨਾਮ ਦੇ ਵੱਲ ਮੁੱਖ ਕਰ ਲਿਆ ਉਸ ਪਰਮਾਤਮਾ ਨੇ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਇਹ ਬਖਸ਼ਿਸ਼ ਕਰ ਰਹੇ ਹਨ।
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ।
ਕਹਿੰਦੇ ਨੇ ਜਿਹੜੇ ਉੱਚੀਆਂ ਜਾਤੀਆਂ ਵਾਲੇ ਸਨ ਖੱਤਰੀ ਬ੍ਰਾਹਮਣ, ਇਹ ਸਾਰਿਆਂ ਵੱਲ ਪਿੱਠ ਕਰ ਲਈ ਉਸ ਮਾਲਕ ਨੇ ਤੇ ਆਪਣਾ ਮੁਖ ਜਿਹੜਾ ਸੀ ਆਪਣੇ ਪਿਆਰੇ ਭਗਤ ਵਰ ਕਰ ਲਿਆ ਹੈ।
ਜਿਤਨੇ ਭਗਤ ਹਰ ਸੇਵਕ, ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ।
ਕਹਿੰਦੇ ਨੇ ਜਿੰਨੇ ਵੀ ਰੱਬ ਦੇ ਪਿਆਰੇ ਨੇ ਉਹਦੇ ਸੇਵਕ ਨੇ ਨਾ, ਕਹਿੰਦੇ ਨੇ 68 ਤੀਰਥ ਜਿੱਥੇ ਲੋਕੀ ਜਾ ਕੇ ਖੱਜਲ ਹੁੰਦੇ ਫਿਰਦੇ ਨੇ, ਕਹਿੰਦੇ ਨੇ ਉਹ 68 ਤੀਰਥ ਜਿਹੜੇ ਨੇ ਉਹ ਵੀ ਰੱਬ ਦੇ ਪਿਆਰਿਆਂ ਦੇ ਮੱਥੇ ਦਾ ਤਿਲਕ ਬਣਦੇ ਹਨ।
ਜਨ ਨਾਨਕ ਤਿਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਅਖੀਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਜੇ ਤੂੰ ਆਪਣੇ ਦਾਸ ਤੇ ਕਿਰਪਾ ਕਰੇ ਕਿਤੇ ਮੇਰੇ ਤੇ ਬਖਸ਼ਿਸ਼ ਕਰੇ ਤੇ ਮੈਂ ਤੇਰੇ ਜਿਹੜੇ ਪਿਆਰੇ ਨੇ ਨਾ ਉਹਨਾਂ ਦੇ ਚਰਨਾਂ ਦੀ ਧੂੜੀ ਬਣਿਆ ਰਵਾਂ, ਮੈਂ ਉਹਨਾਂ ਦੇ ਚਰਨ ਸੇਵਦਾ ਰਵਾਂ ਜਿਹੜੇ ਤੇਰੇ ਨਾਮ ਦੇ ਨਾਲ ਜੁੜੇ ਨੇ। ਤੋ ਗੁਰੂ ਸਵਾਰਿਓ, ਮਹਾਨਤਾ ਨਾਮ ਦੀ ਹੈ, ਮਹਾਨਤਾ ਉਸ ਮਾਲਕ ਦੀ ਹੈ, ਉਹਦੇ ਨਾਮ ਨਾਲ ਜੁੜਨਾ, ਉਸ ਉੱਚੇ ਦੇ ਨਾਲ ਜੁੜਨਾ। ਜਿਸ ਦਿਨ ਬੰਦਾ ਉੱਚੇ ਦੇ ਨਾਲ ਜੁੜ ਜਾਂਦਾ ਨਾ ਜੀ, ਉਸ ਦਿਨ ਕਹਿੰਦੇ ਨੇ ਫਿਰ ਉਹਦੀ ਕੋਈ ਬਰਾਦਰੀ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਨੇ ਤੇ ਏਡੀ ਮਹਾਨ ਕਿਰਪਾ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਵੇਖੋ ਬਰਾਦਰੀਆਂ ਖਤਮ ਕਰ ਦਿੱਤੀਆਂ। ਔਰ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਕਿਹਾ ਸੀ ਕਲਗੀ ਵਾਲੇ ਪਾਤਸ਼ਾਹ ਨੇ, ਕਹਿਣ ਲੱਗੇ ਭਾਈ ਦਇਆ ਸਿੰਘ ਅੱਜ ਤੋਂ ਬਾਅਦ ਤੂੰ ਖੱਤਰੀ ਨਹੀਂ ਰਿਹਾ। ਕਹਿਣ ਲੱਗੇ ਭਾਈ ਧਰਮ ਸਿੰਘ ਅੱਜ ਤੋਂ ਬਾਅਦ ਤੂੰ ਜੱਟ ਨਹੀਂ ਰਿਹਾ। ਭਾਈ ਹਿੰਮਤ ਸਿੰਘ ਅੱਜ ਤੋਂ ਬਾਅਦ ਤੂੰ ਝੀਵਰ ਨਹੀਂ ਰਿਹਾ। ਭਾਈ ਮੋਹਕਮ ਸਿੰਘ ਅੱਜ ਤੋਂ ਬਾਅਦ ਤੂੰ ਛੀਂਬਾ ਨਹੀਂ ਰਿਹਾ।
ਭਾਈ ਹਿੰਮਤ ਸਾਹਿਬ ਸਿੰਘ ਅੱਜ ਤੋਂ ਬਾਅਦ ਤੂੰ ਨਾਈ ਨਹੀਂ ਰਿਹਾ, ਤੇ ਗੁਰੂ ਗੋਬਿੰਦ ਸਿੰਘ ਤੁਹਾਡੇ ਨਾਲ ਪ੍ਰਣ ਕਰਦਾ ਕਿ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਵੀ ਸੋਢੀ ਨਹੀਂ ਰਿਹਾ, ਸਾਰੀਆਂ ਬਰਾਦਰੀਆਂ ਜਾਤਾਂ ਖਤਮ ਕਰ ਦਿੱਤੀਆਂ ਔਰ ਇੱਕ ਨਾਮ ਦਿੱਤਾ ਸੀ ਖਾਲਸਾ, ਔਰ ਉਹ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੋ ਗੁਰੂ ਸਵਾਰਿਓ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਅਵਸਥਾ ਤਾਂ ਪ੍ਰਾਪਤ ਹੁੰਦੀ ਏ ਜੇ ਉਸ ਅਕਥ ਦੀ ਕਥਾ ਦੇ ਨਾਲ ਤੂੰ ਜੁੜ ਜਾਏ, ਉਹਦੀ ਸਿਫਤ ਸਲਾਹ ਦੇ ਨਾਲ ਜੁੜੇ, ਫਿਰ ਉਸ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਹੋਵੇਗਾ। ਆਓ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਏ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਮਾਰੂ ਮਹੱਲਾ ਤੀਜਾ, ਪਿਛਲੇ ਗੁਣ ਹੈ ਬਖਸ਼ਾਏ ਜੀਓ, ਅਬ ਤੂੰ ਮਾਰਗ ਪਾਏ।
ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਮਾਰੂ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 994 ਅੰਗ ਤੇ ਸਭਾਏਮਾਨ ਹੈ। ਇਸ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਪਤਾ ਨੀ ਕਿੰਨੇ ਜਨਮਾਂ ਵਿੱਚੋਂ ਲੰਘ ਕੇ ਆਇਆ, ਕਿੰਨੇ ਕੁ ਸਾਡੇ ਕੋਲੋਂ ਗੁਨਾਹ ਹੋਏ ਨੇ ਔਰ ਉਹਨਾਂ ਗੁਨਾਹ ਦੀ ਤੇ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਕਹਿੰਦੇ ਨੇ ਪਰਮਾਤਮਾ ਤੂੰ ਬਖਸ਼ਿੰਦ ਹੈ, ਤੂੰ ਕਿਰਪਾ ਕਰ, ਪਿਛਲੇ ਔਗਣ ਜਿਹੜੇ ਨੇ ਉਹ ਬਖਸ਼ ਲੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਕਿ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਏ। ਕਹਿੰਦੇ ਨੇ ਪਰਮਾਤਮਾ ਤੂੰ ਸਾਡੇ ਪਿਛਲੇ ਔਗਣ ਜਿਹੜੇ ਨੇ ਉਹ ਬਖਸ਼ ਦੇ ਤੇ ਅੱਗੋਂ ਸਾਡਾ ਤੂੰ ਮਾਰਗ ਦਰਸ਼ਨ ਕਰ। ਇੱਥੇ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਪਤਾ ਨੀ ਕਿੰਨੇ ਕੁ ਗੁਨਾਹ ਹੋਏ ਨੇ, ਪਰ ਪਿਛਲੇ ਸਾਡੇ ਔਗਣ ਜਿਹੜੇ ਨੇ ਉਹ ਬਖਸ਼ ਦਿਓ ਤੇ ਅੱਗੋਂ ਸਾਡਾ ਤੁਸੀਂ ਮਾਰਗ ਦਰਸ਼ਨ ਕਰੋ ਜੀ।
ਹਰ ਕੀ ਚਰਣੀ ਲਾਗ ਰਹਾ ਵਿੱਚੋਂ ਆਪ ਗਵਾਏ,
ਤੇ ਮੇਰੇ ਤੇ ਇੰਨੀ ਕੁ ਕਿਰਪਾ ਕਰ ਦਿਓ ਕਿ ਮੈਂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਵਾਂ। ਹੁਣ ਪਰਮਾਤਮਾ ਦੇ ਚਰਨ ਕਿਹੜੇ ਨੇ? ਪਰਮਾਤਮਾ ਦੇ ਚਰਨ ਨੇ ਪਰਮਾਤਮਾ ਦਾ ਸ਼ਬਦ, ਪਰਮਾਤਮਾ ਦੀ ਬਾਣੀ, ਪਰਮਾਤਮਾ ਦੇ ਬੋਲ, ਉਹਦੀ ਬਾਣੀ ਦੇ ਨਾਲ ਜੁੜਨਾ। ਕਹਿੰਦੇ ਨੇ ਕਿ ਮੇਰੇ ਤੇ ਕਿਰਪਾ ਕਰ ਕਿ ਮੈਂ ਹਮੇਸ਼ਾ ਵਾਸਤੇ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ, ਤੇ ਅੰਦਰੋਂ ਆਪਾ ਭਾਵ ਹਉਮੈ ਜਿਹੜੀ ਏ ਇਹ ਸਾਰਾ ਮਿਟ ਜਾਏ।
ਮੇਰੇ ਮਨ ਗੁਰਮੁਖ ਨਾਮ ਹਰ ਧਿਆਏ।
ਹੇ ਮੇਰੇ ਮਨਾ, ਗੁਰੂ ਦੀ ਸ਼ਰਨ ਵਿੱਚ ਪੈ। ਗੁਰਮੁਖ ਤੋਂ ਭਾਵ ਇੱਥੇ ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਉਸ ਪਰਮਾਤਮਾ ਦਾ ਨਾਮ ਧਿਆਇਆ ਕਰ, ਉਹਦੀ ਸਿਫਤ ਸਲਾਹ ਵਿੱਚ ਜੁੜਿਆ ਕਰ।
ਸਦਾ ਹਰ ਚਰਣੀ ਲਾਗ ਰਹਾ ਇੱਕ ਮਨ ਏਕੈ ਭਾਏ।
ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰ, ਸਦਾ ਹਰ ਚਰਣੀ ਲਾਗ ਰਹਾ, ਮੈਂ ਸਦਾ ਹੀ ਤੇਰੇ ਚਰਨਾਂ ਦੇ ਨਾਲ ਜੁੜਿਆ ਰਵਾਂ। ਔਰ ਕਹਿੰਦੇ ਨੇ ਕਿਸ ਤਰ੍ਹਾਂ ਜੁੜਨਾ? ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਪਿਆਰ ਦੇ ਨਾਲ। ਜਿੱਥੇ ਪਿਆਰ ਨਹੀਂ ਉੱਥੇ ਗੱਲ ਨਹੀਂ ਜੇ ਬਣਦੀ। ਬਾਣੀ ਵੀ ਪੜ੍ਹਨੀ ਹੈ ਤੇ ਪਿਆਰ ਦੇ ਨਾਲ ਪੜ੍ਹਨੀ ਹੈ, ਉਹਦੀ ਸਿਫਤ ਸਲਾਹ ਵੀ ਕਰਨੀ ਹੈ ਤੇ ਪਿਆਰ ਦੇ ਨਾਲ ਕਰਨੀ ਹੈ। ਇੰਨਾ ਕੁ ਪਿਆਰ ਹੋਵੇ ਕਿ ਅੰਦਰੋਂ ਅਸੀਂ ਭਿੱਜ ਕੇ ਉਹਦੀ ਸਿਫਤ ਸਲਾਹ ਵਿੱਚ ਜੁੜ ਜਾਈਏ। ਔਰ ਸਹਿਜ ਅਵਸਥਾ ਵਿੱਚ ਹਰ ਕਾ ਬਲੋਵਣਾ, ਬਲੋਵੋ ਮੇਰੇ ਭਾਈ ਸਹਿਜ ਬਲੋਵੋ, ਜੈਸੇ ਤਤ ਨਾ ਜਾਏ। ਤਤ ਨਾ ਜਾਏ, ਪਿਆਰ ਦੇ ਵਿੱਚ ਭਿੱਜ ਕੇ ਉਹਦੀ ਸਿਫਤ ਸਲਾਹ ਵਿੱਚ ਜੁੜੀਏ।
ਰਹਾਓ ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥੇਹੋ ਨਾ ਥਾਓ।
ਇੱਕ ਤਰਲਾ ਹੈ ਕਿ ਹੇ ਪਰਿਪੂਰਨ ਪਰਮਾਤਮਾ, ਨਾ ਤੇ ਮੇਰੀ ਕੋਈ ਜਾਤ ਹੀ ਉੱਚੀ ਏ, ਨਾ ਮੇਰੀ ਸੰਸਾਰ ਵਿੱਚ ਬਹੁਤੀ ਕੋਈ ਇੱਜ਼ਤ ਪਤ ਹੈ। ਕਿਉਂਕਿ ਜਦੋਂ ਅੰਦਰੋਂ ਹਉਮੈ ਨਿਕਲਦੀ ਏ ਨਾ, ਫੇਰ ਬੰਦੇ ਨੂੰ ਪਤਾ ਲੱਗਦਾ। ਜਦੋਂ ਆਪਣੇ ਅੰਦਰ ਝਾਤੀ ਮਾਰਦਾ ਫੇਰ ਪਤਾ ਲੱਗਦਾ ਕਿ ਨਹੀਂ, ਮੈਂ ਤੇ ਅੰਦਰੋਂ ਔਗਣਾਂ ਦਾ ਹੀ ਭਰਿਆ ਹੋਇਆ ਹਾਂ। ਜਬ ਥੀ ਨਾ ਆਪਣੇ ਹਾਲ ਕੀ ਖਬਰ, ਤੋ ਦੇਖਤੇ ਥੇ ਔਰੋਂ ਕੇ ਐਬੋ ਹੁਨਰ। जब अपने गुनाहों पे पड़ गई नजर तो नजर में कोई भी बुरा ना रहा। कहिंदे ने जदों अपने औगण दिसन लग पैण फिर दूजे सारे ही चंगे लगन लग पैंदे ने। इस करके सतगुरु जी बख्शिश पै करदे ने, कहिंदे ने कि हे परिपूर्ण परमात्मा कृपा करो बख्शिश करो कि ना मेरी उच्ची जात है और ना मेरी इज्जत पत है और ना मेरे कोल बहुता। कहिंदे ने मैं वड्डियां जमीना दा मालक भी नहीं, मेरे कोल कोई बहुती रहण वास्ते थां भी कोई नहीं है।
शब्द भेद भ्रम कटिया गुर नाम दिया समझाए।
पर कहिंदे ने जदो गुरु ने नाम दी सूझ बख्शिश कर दिती ते गुरु दे शब्द दे नाल जेड़ा अंदर भरम सी ओ विन के रख दिता ओ कट दिता है।
एहो मन लालच करदा फिरै लालच लागा जाए।
ए मन जेड़ा ना जी एदे अंदर लोभ है, एदे अंदर लालच है और ए लालच वस होया ही जेड़ा मनुख है ना ए बार बार जूनिया विच भटकदा फिरदा है।
धंदा कूड़ व्यापिया जमपुर चोटा खाए।
कहिंदे ने संसार दे झूठे धंदिया विच पै के ए फसिया फिरदा है और ए जन्म मरण दे गेड़ तो मुक्त नहीं हो सकदा, ए जन्म मरण दे गेड़ विच पिया होया है।
नानक सब किछ आपे आप है दूजा नाही कोए।
पर अखीर विच मेरे पातशाह जी बख्शिश पै करदे ने, कहिंदे ने के हे नानक आख ओ परिपूर्ण परमात्मा ओ आप ही ते सब कुछ करन वाला है। देखो पुतलियां दा नाच आपा वेने आ ना ते ओ पिछे डोरी खिचण वाला पिछे बैठा हुंदा है, पुतलियां नची जा रही है जिवें नचांदा है उसे तरह ही नचदियां ने। इसे तरह ही कहिंदे ने ओ परिपूर्ण परमात्मा उन्हें एक ऐसा खेड बनाया संसार नू जिवें नचांदा है संसार उसे तरह नची जा रहा है। अरदास ओदे अगे करिए कि परमात्मा कृपा कर साडे ते बख्शिश कर सानू अपने नाम दी दात दे के अपने चरणा दे नाल हमेशा जोड़ी रख। तो गुरु सवारियो उस मालक दे चरणा दे विच आपां जुड़ना है।
भगत खजाना बख्शियोन गुरमुखा सुख होए।
पर जेड़े प्रभु दे प्यारियां नू उसने नाम दा खजाना बख्श दिता उन्हां दे जीवन विच कदे दुख नहीं जे आउंदा, ओ हमेशा खुशी विच रहिंदे ने खेड़े विच रहिंदे ने। नानक भगतां सदा विगास सुनिया दुख पाप का नाश, दुखां दा पापां दा नाश हो जांदा जेड़े नाम नाल जुड़ जांदे ने। नाम मिलदा गुरु दे कोलों, नानक के घर केवल नाम, इथों ही नाम दी दात मिलनी है ते आपां नाम दी दात झोली विच पा के जाइए। जिथे बाकी पदार्थ मंगने आ उथे भी मंगिए कि पातशाह कृपा करो साडी झोली विच नाम दी दात पा दिओ। फिर जिदी झोली च नाम पै गया ना जिस नाम हृदय सोई वड राजा, जिस नाम हृदय तिस पूरे काजा, ओदे सारे कारज ही पूरे हो जांदे ने। जिदे हिरदे विच नाम वस जाए सतगुरु जी रहमत करन बख्शिश करन ए नाम दी दात साडी झोली विच भी पै जाए फिर लोक सुखिए परलोक सुहेले। नानक हर प्रभ आपे मेले वाली वस्था बनेगी। भुल्लां चुकां दी खिमा कोटान कोट धनवाद धन धन साहब श्री गुरु ग्रंथ साहिब महाराज जी दा, गुरु रामदास पातशाह जी दा कोटान कोट धनवाद, गुरु सवारियां संगतां दा धनवाद, प्रबंधक वीरां दा धनवाद। आओ आखरी पंक्तियां पढ़ के समाप्ति करिए। सिंह साहब जी दा वी धनवादी हां जिन्हां प्यार नाल बाणी सरवण कराई है।
नानक सब किच आपे आप है दूजा नाही कोए। भगत खजाना बख्शियोन गुरमुखा सुख होए।
वाहिगुरु जी का खालसा वाहिगुरु जी की फतेह।